गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, सिख नज़रिए तो आर्ट अते व्यक्तित्व संबंधी नोट। आओ उसका अगला हिस्सा श्रवण करन की कोशिश करिए जी। लड़ी नू जोड़न लई पिछे पढ़िया गई कुछ पंक्तियों नू फिर पढ़न की कोशिश करते हाँ जी। सच्ची कलामाई चेतनता जां धार्मिक चेतनता अपनी अंदरूनी सुंदरता विच विगसदी है। जदों मनुख दा अंदरला ते कुदरत दा बाहरला आपस विच मिल जांदे हन, दोवें असलियत चों जन्मदे हन जो दोहां तों परे है। ये मेल विरला ही हुंदा है अते एक किसे एक व्यक्ति दा नहीं सगों जीवन दा ब्रह्मंडी कारज है। जेड़े मनुखां ने खुंदरां विच बैठ अते भगती करके रब नूं अपनी रूह विचों वेख्या, तथा कथित जोगी, आदर्शवादी, जापान दे जैंस असल रूहानी नहीं सन, वह अजे भी बुद्धिजीवी सन। भावनावादी, गरीब, सदाचारी जो अपने आप बोधक भावना दे मान मते होण ते खुदा बन बैंदे हन। दूजे पासे जिन्हां ने अंतरमुख सच्चाइयां नूं रद्द कर दिता अते बाहरी पदार्थां ते इंद्रियां द्वारा ज्ञात होई उन्हां दी सुंदरता विच सच दी भाल करन वाले तथा कथित यथार्थवादी भी बुद्धिजीवी ही सन। उन्हां दा आर्ट भी पूरी तरह बौद्धिक है। जो रूहानियत नूं किसे इक्का दुक्का उडारी विच ही छोंदा है। इस तरह पुराने यूनानी आदर्शां ते पूरब दे आर्ट आदर्शां विच जो अध्यात्मवाद ते आधारित हन कोई फर्क नहीं। यूनानी बुतकाड़ा मनुखी शरीर नूं रद्द कर देंदा है अते संगमरमर दे ख्याली शुद्ध माध्यम राही अपोलो विच अपने आदर्श मनुख नूं वेखण दा जतन करदा है। ये हकीकत दी उन्नी ही बोधक पेशकारी है जिन्नी के उन्हां दी है जिन्हां ने भगवान बुद्ध की मस्ती दियां मूर्तियां पत्थर दे वड्डे बुतां विच तराशियां हन। ये होर किसे लई नहीं हो सकती, क्योंकि आखिरकार ये बोधक स्नेही है जो कलामई प्रगटावा पैदा करना चाहुंदा है। इस तरह ये ओ है जिसनूं गुरु साहिबान कलात्मक व्यंजना नहीं समझदे। जिस लई बोधकता दी लोड़ होए ओ पहलां कलामई कलामई जीवन ते जोर देंदे हन अते वधेरे करके कलाकारी अंदरले ते जिस दे केंद्र विच प्रेरणा दी लाट जल रही है, बाकी अपने आप आ जाएगा। गुरु साहिबानुसार व्यक्तित्व दा रूहानी प्रगटावा मनुखी शरीर विच पैदा होए अते पल्ले एहसासां राही हो सकदा है। मनुख शरीर एक अपूरन माध्यम है जिस राही गुरु साहिबान पूरन दा प्रगटावा चाहुंदे हन। सुंदरता बाहर भी नहीं यथार्थवादियां दी पहुंच विच, ये अंदर भी नहीं आदर्शवादियां दी पहुंच विच, क्योंकि दोवें बौद्धिक भावना दी तलाश विच हन। ये बौद्धिक भावना तो परे संसार जां कुदरत नाल मनुख दी रूह दे अंतरमुखी रूहानी मेल विच है। फिर दोहरा दईए, सुंदरता बाहर भी नहीं यथार्थवादियां दी पहुंच विच, ये अंदर भी नहीं आदर्शवादियां दी पहुंच विच, क्योंकि दोवें बौद्धिक भावना दी तलाश विच हन। ये बौद्धिक भावना तो परे संसार जां कुदरत नाल मनुख दी रूह दे अंतरमुखी रूहानी मेल विच है। ये मेल कदे कदाई ब्रह्मंडी कारज वजों हुंदा है अते सारा जीवन इस दे वापरण दी उडीक करदा है। अते जिवें के ग्रह बिना काहल दे बिना ठहरण दे चक्कर लाउंदे हन, इस तरह असां मनुखां नूं वी अपने सारे गमां अते खुशियां, बदी अते नेकी, बौद्धिक ज्ञान अते अपने असाधारण मूडां दे जज्बाती प्रगटावे दे कारज राही उस महान रूहानी प्राप्ति दी उडीक करनी पैणी है। जिन्ना चिर असी उस नूं आर्टिस्ट नूं मिल नहीं पैंदे, साडा असली रूहानी धर्म अते आर्ट उसनूं मिलण पिछों ही शुरू होंदा है, क्योंकि वह इन्ना हुसीन है कि असी भावें किन्ना होरवें सोचिए ਅਸੀਂ ਉਸ ਪਿੱਛੇ ਉਸਨੂੰ ਭੁੱਲ ਨਹੀਂ ਸਕਦੇ। ਉਸ ਦੇ ਨੇੜੇ ਹੋਵੀਏ ਜਾਂ ਉਸ ਤੋਂ ਦੂਰ, ਅਸੀਂ ਉਸਦੀ ਬਿਰਹਾ ਵਿੱਚ ਆਉਂਦੇ ਹਾਂ। ਇਹ ਬਿਰਹਾ ਸਾਡਾ ਧਰਮ ਹੈ। ਉਸਨੂੰ ਮਿਲ ਕੇ ਅਸੀਂ ਧਾਰਮਿਕ ਤੋਂ ਛੁੱਟ ਹੋਰ ਕੁਝ ਹੋ ਹੀ ਨਹੀਂ ਸਕਦੇ। ਸਾਨੂੰ ਧਾਰਮਿਕ ਹੋਣਾ ਹੀ ਪੈਂਦਾ ਹੈ। ਬਿਰਹਾ ਰੰਗੇ ਹੋਇਆਂ ਵਿੱਚ ਆਪਣੇ ਆਪ ਆ ਜਾਂਦਾ ਹੈ। ਜਦੋਂ ਉਸ ਤੋਂ ਦੂਰ ਆਉਂਦੇ ਹਨ, ਮੇਲ ਦੀਆਂ ਘੜੀਆਂ ਨਾ ਮਾਤਰ ਹਨ। ਅਤੇ ਇਸ ਤਰ੍ਹਾਂ ਗੁਰੂ ਸਾਹਿਬਾਨਸਾਰ ਪਿਆਰ ਬਿਰਹਾ ਹੀ ਹੈ। ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਗੁਰੂ ਸਾਹਿਬਾਨਸਾਰ ਉਸਨੂੰ ਮਿਲਣ ਤੋਂ ਬਿਨਾਂ ਤੁਹਾਡੇ ਲਈ ਕੋਈ ਧਰਮ ਜਾਂ ਆਰਟ ਨਹੀਂ। ਇਸ ਤਰ੍ਹਾਂ ਸਾਡੇ ਗੁਰੂ ਕਰਮ ਕਾਂਡੀ ਨੀਤੀ ਸ਼ਾਸਤਰੀ ਨਿਤਨੇਮ ਦੀ ਨਿਖੇਧੀ ਕਰਦੇ ਹਨ। ਥੋੜ੍ਹੀਆਂ ਜਿਹੀਆਂ ਸੀਆਂ ਲਾ ਕੇ ਧਰਤੀ ਨੂੰ ਤਾਜ਼ਾ ਕਰ ਲੈਣਾ, ਮੰਦਰ ਵਿੱਚ ਜਾ ਕੇ ਕਿਸੇ ਰੂਟੀਨ ਵਿੱਚੋਂ ਲੰਘਣਾ ਜਿਸ ਦੀ ਅਣਜਾਗੀ ਰੂਹ ਲਈ ਕੋਈ ਅਹਿਮੀਅਤ ਨਹੀਂ, ਚੰਗਾ ਹੈ। ਕਿਉਂਕਿ ਸਿੱਖ ਦੇ ਜੀਵਨ ਦਾ ਪ੍ਰਗਟਾਵਾ ਕੇਵਲ ਰੂਹਾਨੀ ਹੋ ਸਕਦਾ ਹੈ। ਇਸ ਤਰ੍ਹਾਂ ਗੁਰੂ ਦੀ ਆਰਟ ਸਿਰਜਣਾ ਮਨੁੱਖੀ ਪਦਾਰਥਾਂ ਵਿੱਚੋਂ ਦੈਵੀ ਵਿਅਕਤਿਤਵ ਦੀ ਹੀ ਹੈ। ਬਿਰਹਾਂ ਦੇ ਆਰਟਿਸਟਾਂ ਲਈ ਮਨੁੱਖ ਸਰੀਰ, ਜਿਸ ਵਿੱਚ ਜੀਵਨ ਦੀ ਝਲਕ ਹੈ, ਅਨਪ੍ਰਾਣਿਤ ਹੈ, ਜੀਵਨਦਾਤਾ ਹੈ, ਅੰਮ੍ਰਿਤਮਈ ਹੈ, ਨਿਰਮਲ ਹੈ, ਸੁੰਦਰ ਹੈ ਹੀ ਕਲਾ ਦਾ ਮਾਧਿਅਮ ਹੈ। ਅਤੇ ਮੁੱਖ ਮਨੋਰਥ ਸਰੀਰ ਨੂੰ ਇਸ ਵਿੱਚ ਰੱਬ ਦੇ ਨਿਵਾਸ ਦਾ ਪਾਤਰ ਬਣਾਉਣਾ ਹੈ। ਬਾਕੀ ਸਾਰੇ ਸਾਧਨ ਹਨ। ਮੈਂ ਹਰ ਕਿਸਮ ਦੇ ਆਰਟ ਸ਼ੁਰੂ ਕਰਦਾ ਹਾਂ। ਮੇਰੀ ਅੱਖ ਵਿੱਚੋਂ ਲਿਓਨਾਰਡੋ ਡਾ ਵਿੰਸੀ ਨੂੰ ਈਸਾ ਦੀ ਅੱਖ ਦੀ ਯਾਦ ਆਉਣ ਦਿਓ। ਮੇਰੇ ਕੇਸਾਂ ਤੋਂ ਉਹਨਾਂ ਨੂੰ ਈਸਾ ਦੀਆਂ ਲਿੱਟਾਂ ਚੇਤੇ ਆਉਣ ਦਿਓ। ਮੈਂ ਹੀ ਬਿਰਹਾਂ ਵਿੱਚ ਨਹੀਂ, ਸਗੋਂ ਦੂਜਿਆਂ ਵਿੱਚ ਵੀ ਉਸੇ ਤਰ੍ਹਾਂ ਦਾ ਬਿਰਹਾਂ ਪੈਦਾ ਕਰ ਰਿਹਾ ਹਾਂ। ਮੈਂ ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਹਨ, ਪੂਰਾ ਲਸ਼ਕਰ ਹਾਂ। ਮੈਂ ਬ੍ਰਾਹਮਣ ਸਿਆਣੇ ਵਾਂਗ ਇਕੱਲਾ ਫੁੱਲ ਵਰਗਾ ਬਣਨ ਤੋਂ ਇਨਕਾਰੀ ਹਾਂ। ਮੈਂ ਬਸੰਤ ਬਣਨਾ ਚਾਹੁੰਦਾ। ਮੇਰੀ ਮੁਕਤੀ ਉਸ ਵਿੱਚ ਨਹੀਂ, ਮੇਰੀ ਇੱਛਾ ਹੈ ਸਾਰੇ ਉਬਾਰ ਲੈ। ਜਿੱਤ ਦੁਆਰੇ ਉਭਰੈ ਤਿੱਤੇ ਲਿਓ ਉਬਾਰ। ਮੇਰਾ ਸਿੱਖ ਉਹ ਹੈ ਜੋ ਪਿਆਰ ਅਣਜਾਣਾ ਹੈ ਅਤੇ ਦੂਜਿਆਂ ਨੂੰ ਪਿਆਰ ਅਣਜਾਣਾ ਕਰਦਾ ਹੈ। ਉਹ ਪੰਜਾਬ ਦੇ ਸਿੱਖ ਨੌਜਵਾਨੋ, ਮੇਰਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਜਦੋਂ ਤੁਹਾਨੂੰ ਬਿਨਾਂ ਅੱਖਾਂ, ਸਿਰ, ਹੱਥਾਂ ਅਤੇ ਪੈਰਾਂ ਦੇ ਨੀਲੇ, ਲਾਲ, ਪੀਲੇ ਧੱਬੇ ਪਾ ਕੇ ਭੱਦੇ ਮੋਟੇ ਢਿੱਡਲ ਜੇ ਗੁਰੂ ਸਾਹਿਬਾਂ ਦੇ ਚਿੱਤਰ ਕਹਿ ਕੇ ਖਰੀਦਦਿਆਂ ਅਤੇ ਵੇਚਦਿਆਂ ਵੇਖਦਾ ਹਾਂ। ਜਿਨ੍ਹਾਂ ਨੇ ਆਪਣੇ ਕਈ ਸਿੱਖਾਂ ਨੂੰ ਬੁੱਧ ਵਾਲਾ ਗਿਆਨ ਦਿੱਤਾ ਹੈ। ਤੁਸੀਂ ਇਹ ਆਪਣੇ ਇਤਿਹਾਸ ਵਿੱਚ ਪੜ੍ਹੋ। ਬੁੱਧ ਪਿੱਛੋਂ 500 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਕਿਸੇ ਨੇ ਵੀ ਬੁੱਧ ਦਾ ਚਿੱਤਰ ਨਹੀਂ ਬਣਾਇਆ, ਨਾ ਹੀ ਬੁੱਧ ਕਾੜਿਆ। ਉਹਨਾਂ ਪਾਸ ਕੇਵਲ ਪੌੜੀਆਂ ਸਨ ਜਿਨ੍ਹਾਂ 'ਤੇ ਬੁੱਧ ਦੇ ਚਰਨ ਚਿੱਤਰੇ ਜਾਂ ਤਰਾਸ਼ੇ ਹੋਏ ਸਨ। ਕੇਵਲ ਇਹੀ ਚਿੱਤਰ ਸਨ ਜੋ ਉਹ ਆਪਣੇ ਭਗਵਾਨ ਦੇ ਬਣਾਉਂਦੇ ਸਨ। ਸਿਆਣੀ ਪੂਜਾ ਦੇ 500 ਜਾਂ ਵੱਧ ਸਾਲਾਂ ਲਈ ਉਹ ਇਸ ਸੰਬੰਧੀ ਮੌਨ ਜੀਵਨ ਬਿਤਾਉਂਦੇ ਰਹੇ, ਜਦੋਂ ਕਿ ਉਹਨਾਂ ਬੁੱਧ ਨੂੰ ਧਿਆਨਮ ਵਿੱਚ ਵੇਖਿਆ ਅਤੇ ਉਸ ਦੈਵੀ ਬਿਰਹਾ ਨਾਲ ਬੇਖੁਦ ਹੋ ਕੇ ਉਹ ਉਸ ਨੂੰ ਮਿਲੇ। ਅਤੇ ਹੁਣ ਭਾਵੇਂ ਵੀ ਕਿੰਨਾ ਬੌਧਿਕ ਕਾਰਜ ਹੋਵੇ, ਧਿਆਨੀ ਬੁੱਧ ਦੇ ਮਸਤੀ ਭਰੇ ਜਲਾਲ ਨੂੰ ਵੇਖਣ ਨਾਲ ਕਿੰਨਾ ਰੂਹ ਨੂੰ ਸੁੱਖ ਮਿਲਦਾ ਹੈ। ਧਿਆਨੀ ਸਿਰਜਣਾ ਦੀ ਉਸਤਤ ਨਿਰਾਰਥਕ ਹੈ। ਜਦੋਂ ਮੈਂ ਉਹਨਾਂ ਚਿੱਤਰਾਂ ਸਾਵੇਂ ਖੜ੍ਹਾ ਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਗੁਰੂ ਸਾਹਿਬਾਂ ਦੇ ਕਹਿੰਦੇ ਹੋ, ਮੈਨੂੰ ਉਨਾ ਹੀ ਦੁੱਖ ਹੁੰਦਾ ਹੈ ਜਿਨ੍ਹਾਂ ਕਿ ਬਿੰਦਰਾ ਬੰਦ ਦੇ ਮੰਦਰਾਂ ਵਿੱਚੋਂ ਹਿੰਦੂਆਂ ਦੇ ਕ੍ਰਿਸ਼ਨ ਦੀਆਂ ਭੱਦੀਆਂ ਮੂਰਤੀਆਂ ਨੂੰ ਵੇਖ ਕੇ। ਹਾਂਜੀ, ਜਦੋਂ ਮੈਂ ਉਹਨਾਂ ਚਿੱਤਰਾਂ ਸਾਵੇਂ ਖੜ੍ਹਾ ਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਗੁਰੂ ਸਾਹਿਬਾਂ ਦੇ ਕਹਿੰਦੇ ਹੋ, ਮੈਨੂੰ ਉਨਾ ਹੀ ਦੁੱਖ ਹੁੰਦਾ ਹੈ ਜਿਨ੍ਹਾਂ ਕਿ ਬਿੰਦਰਾ ਬੰਦ ਦੇ ਮੰਦਰਾਂ ਵਿੱਚੋਂ ਹਿੰਦੂਆਂ ਦੇ ਕ੍ਰਿਸ਼ਨ ਦੀਆਂ ਭੱਦੀਆਂ ਮੂਰਤੀਆਂ ਨੂੰ ਵੇਖ ਕੇ। ਦੂਜਿਆਂ ਦੇ ਤੀਬਰ ਪਿਆਰ ਦੇ ਇਸ ਘਟੀਆ ਅਨੁਕਰਣ ਨਾਲ ਮਰ ਜਾਓਗੇ, ਕਿਉਂਕਿ ਈਸਾਈ ਜਾਂ ਇਤਾਲਵੀ ਮਾਲਕਾਂ ਦੀਆਂ ਚਿੱਤਰਾਂ ਨਾਲ ਬਾਈਬਲ ਨੂੰ ਸੁਚਿੱਤਰ ਕਰਨ ਲਈ ਖੁਸ਼ਕਿਸਮਤ ਹਨ। ਤੁਹਾਨੂੰ ਵੀ ਆਪਣੇ ਧਰਮ ਨੂੰ ਪ੍ਰਸਾਰਣ ਲਈ ਉਹਨਾਂ ਦੀ ਨਕਲ ਕਰਨੀ ਚਾਹੀਦੀ ਹੈ। ਉਸ ਧਰਮ ਪ੍ਰਚਾਰ 'ਤੇ ਮੈਨੂੰ ਦੁੱਖ ਮਹਿਸੂਸ ਹੁੰਦਾ ਹੈ ਜਿਸ ਨੂੰ ਅਜੇ ਨਿਰਜਿੰਦ ਅਨੁਕਰਣ ਦੀ ਲੋੜ ਹੈ। ਨੇਕੀ ਦੀ ਖਾਤਰ ਆਪਣਾ ਸਾਰਾ ਕੈਨਵਸ ਸਾੜ ਦਿਓ ਅਤੇ ਆਪਣੇ ਬੁਰਸ਼ ਪਰੇ ਸੱਟੋ। ਤੁਸੀਂ ਅਜੇ ਮਨੁੱਖ ਦੀ ਪੱਧਰ 'ਤੇ ਨਹੀਂ ਪੁੱਜੇ ਅਤੇ ਕਲਾਕਾਰ ਦੀ ਕਾਰੀਗਰੀ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈ। ਤੁਸੀਂ ਸੁੰਦਰਮ ਦੇ ਆਰਟ ਦੀ ਬੌਧਕ ਆਲੋਚਨਾ ਦੇ ਜ਼ਰੂਰੀ ਤੱਤਾਂ ਨੂੰ ਸਮਝਣ ਦੇ ਅਜੇ ਯੋਗ ਨਹੀਂ ਹੋਏ। ਤੁਹਾਨੂੰ ਅਜੇ ਮੋਤੀਆਂ ਦਾ ਹਾਰ ਪਹਿਨਣ ਅਤੇ ਸ਼ਿੰਗਾਰ ਕਰਨ ਦੀ ਜਾਚ ਸਿੱਖਣ ਦੀ ਲੋੜ ਹੈ। ਤੁਹਾਨੂੰ ਪੂਰਾ ਸ਼ਿੰਗਾਰ ਲਾ ਕੇ ਅਤੇ ਆਪਣਾ ਰੂਪ ਨਿਖਾਰ ਕੇ ਉਸ ਸੁੰਦਰਮ ਨੂੰ ਪਹੁੰਚਣ ਦਾ ਸਾਹਸ ਕਰਨਾ ਚਾਹੀਦਾ ਹੈ। ਮੈਂ ਸਦਾ ਇਹ ਸੋਚਿਆ ਹੈ, ਕਿਉਂਕਿ ਬੰਗਾਲ ਵਿੱਚ ਕੋਈ ਨਵਾਂ ਚੈਤਨਿਆ ਨਹੀਂ ਉੱਠਿਆ। ਬੰਗਾਲੀ ਆਰਟ ਦਾ ਸਕੂਲ ਇੱਕ ਸਵਾਂਗ ਹੈ, ਅਨੁਕਰਣ ਹੈ। ਮੈਂ ਰੂਹਾਨੀ ਤੌਰ 'ਤੇ ਖੁਸ਼ ਹੁੰਦਾ ਹਾਂ ਜਦੋਂ ਮੈਂ ਅਜੰਤਾ ਦੀਆਂ ਗੁਫਾਵਾਂ ਦੇ ਚਿੱਤਰਾਂ ਤੋਂ ਤਿਆਰ ਕੀਤੀਆਂ ਤਸਵੀਰਾਂ ਵੇਖਦਾ ਹਾਂ, ਪਰ ਮੈਂ ਦੁਖੀ ਹੁੰਦਾ ਹਾਂ ਜਦੋਂ ਬੰਗਾਲ ਸਕੂਲ ਦੇ ਚਿੱਤਰਾਂ ਦੇ ਟੇੜੇਪਣ ਨੂੰ ਵੇਖਦਾ ਹਾਂ, ਜੋ ਕਿ ਕੇਵਲ ਦਿਮਾਗੀ ਸੰਕਲਪ ਹੀ ਹਨ। ਅਜਿਹੀ ਵਿਸ਼ੇਸ਼ ਅਤੇ ਸੂਖਮ ਅਜੰਤਾ ਭਗਤਾਂ ਜਿਵੇਂ ਕਿ ਬੰਗਾਲ ਸਕੂਲ ਤੋਂ ਪ੍ਰਗਟ ਹੈ ਦੀ ਤਕਨੀਕ, ਜੋ ਕਿ ਲਗਭਗ ਰੂਹਾਨੀ ਹੈ, ਦਾ ਅਨੁਕਰਣ ਦੁਖੀ ਕਰਨ ਵਾਲਾ ਹੈ। ਜਿਸ ਤਰ੍ਹਾਂ ਚਿੱਤਰਾਂ ਨੂੰ ਤੁਸੀਂ ਪੰਜਾਬ ਦੇ ਸਿੱਖ ਪਿਆਰ ਕਰਦੇ ਹੋ, ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਆੜ ਦੀ ਰੂਹ ਮਰ ਚੁੱਕੀ ਹੈ। ਤੁਸੀਂ ਤਾਂ ਰੂਹਾਨੀ ਪਾਂਧੀ ਦੀ ਪ੍ਰਵਿਰਤੀ ਵਿਖਾਵਣ ਤੋਂ ਵੀ ਅਸਮਰੱਥ ਹੋ। ਖੁਦਾ ਦਾ ਵਾਸਤਾ ਜੇ ਚੁੱਪ ਹੋ ਜਾਓ, ਜਿੰਨਾ ਚਿਰ ਕੇ ਜੀਵਨ ਤੁਹਾਡੇ ਅੰਦਰ ਇਕੱਠਾ ਨਾ ਹੋ ਜਾਵੇ ਅਤੇ ਆਪਣੇ ਆਪ ਨਾ ਫੁੱਟ ਨਿਕਲੇ, ਉਹਨਾਂ ਚਿਰ ਹਿਮ ਦੇ ਡਿਮ ਨਾਲ ਕਾਵੀਏ ਮਿਲਾਈ ਜਾਣ ਅਤੇ ਇਸ ਨੂੰ ਕਿਸੇ ਕਿਸਮ ਦੀ ਕਵਿਤਾ ਕਹਿਣ ਨਾਲੋਂ ਚਲਾਈ ਜਾਣਾ ਚੰਗਾ ਹੈ। ਫਿਰ ਦੁਹਰਾ ਦੇਈਏ, ਜਿਸ ਤਰ੍ਹਾਂ ਚਿੱਤਰਾਂ ਨੂੰ ਤੁਸੀਂ ਪੰਜਾਬ ਦੇ ਸਿੱਖ ਪਿਆਰ ਕਰਦੇ ਹੋ, ਮੈਂ ਮਹਿਸੂਸ ਕਰਦਾ ਕਿ ਤੁਹਾਡੇ ਆਰਟ ਦੀ ਰੂਹ ਮਰ ਚੁੱਕੀ ਹੈ। ਤੁਸੀਂ ਤਾਂ ਰੂਹਾਨੀ ਪਾਂਧੀ ਦੀ ਪ੍ਰਵਿਰਤੀ ਵਿਖਾਉਣ ਤੋਂ ਵੀ ਅਸਮਰੱਥ ਹੋ। ਖੁਦਾ ਦਾ ਵਾਸਤਾ ਜੇ ਚੁੱਪ ਹੋ ਜਾਓ, ਜਿੰਨਾ ਚਿਰ ਕੇ ਜੀਵਨ ਤੁਹਾਡੇ ਅੰਦਰ ਇਕੱਠਾ ਨਾ ਹੋ ਜਾਵੇ ਅਤੇ ਆਪਣੇ ਆਪ ਨਾ ਫੁੱਟ ਨਿਕਲੇ, ਉਹਨਾਂ ਚਿਰ ਹਿਮ ਦੇ ਡਿਮ ਨਾਲ ਕਾਵੀਏ ਮਿਲਾਈ ਜਾਣ ਅਤੇ ਇਸ ਨੂੰ ਕਿਸੇ ਕਿਸਮ ਦੀ ਕਵਿਤਾ ਕਹਿਣ ਨਾਲੋਂ ਚਲਾਈ ਜਾਣਾ ਚੰਗਾ ਹੈ। ਢੋਲਕੀ ਦੀ ਗੰਭੀਰ ਧੁਨੀ ਨਾਲ ਬਾਣੀ ਪੜਨ ਨਾਲੋਂ ਅਰਦਾਸ ਵਿੱਚ ਜੁੜ ਮੋਨ ਅਥਰੂ ਕੇਰੀ ਜਾਣਾ ਚੰਗਾ ਹੈ। ਸਾਫ਼ ਚਿੱਟੀ ਦੁੱਧ ਕਲੀ ਕੀਤੀਆਂ ਦੀਵਾਰਾਂ ਜਾਂ ਪੰਜਾਬ ਦੀ ਬਾਹਰ ਦੇ ਜਾਂਗਲੀ ਦੀਆਂ ਮਿੱਟੀਆਂ ਲਿਪੀਆਂ ਦੀਵਾਰਾਂ ਵਾਲੇ ਸਾਫ਼ ਘਰ ਦੇ ਚਿੱਤਰ ਸੀਸ ਤਲੀ 'ਤੇ ਰੱਖ ਕੇ ਬਾਬਾ ਦੀਪ ਸਿੰਘ ਸ਼ਹੀਦ ਜਿਵੇਂ ਕਿ ਤੁਸੀਂ ਕਹਿੰਦੇ ਹੋ ਦੇ ਚਿੱਤਰ ਨਾਲੋਂ ਮਾਸ ਦੀ ਨਿਰਜਨ ਦੇ ਜਿਸ 'ਤੇ ਉਹ ਲੇਬਲ ਲੱਗਾ ਹੈ ਤੋਂ ਕਿਤੇ ਚੰਗੇ ਹਨ। ਦੁਖਦਾਈ ਅਤੇ ਤੁਸੀਂ ਸਾਰੇ ਖੜ੍ਹੇ ਹੋ ਕੇ ਆਪਣੀ ਦੀਵਾਰ ਵੱਲ ਤਾੜੀ ਲਾ ਕੇ ਵੇਖਦੇ, ਕਹਿੰਦੇ ਉਹ ਕਿੱਡਾ ਵੱਡਾ ਸ਼ਹੀਦ ਹੈ। ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਨਜ਼ਰੀਆ ਬਹੁਤ ਗੰਦਾ, ਮੈਲਾ, ਥਕਾਊ ਅਤੇ ਰੁਝਾਵਿਆਂ ਵਾਲਾ ਹੈ। ਇਹ ਕਿਸੇ ਕਿਸਮ ਦੇ ਕਲਾਮਈ ਰੂਪਾਂ ਜਾਂ ਸਾਹਿਤ ਦੀ ਉਤਪਤੀ ਦੇ ਸੋਮਿਆਂ ਦੇ ਕਿਤੇ ਵੀ ਨੇੜੇ ਨਹੀਂ। ਤੁਹਾਡੇ ਸਾਰੇ ਮਾਸਕ ਪੱਤਰ ਕੂੜੇ 'ਤੇ ਸੁੱਟਣ ਯੋਗ ਹਨ। ਸਾਡੇ ਵਿੱਚੋਂ ਬਹੁਤ ਸਾਰੇ ਜੋ ਆਪਣੇ ਆਪ ਨੂੰ ਸਾਹਿਤ ਸਮਰਾਟ ਸਮਝਦੇ ਹਨ, ਕੂੜੇ ਦੇ ਢੋਲ ਹਨ, ਜਿਨ੍ਹਾਂ ਵਿੱਚ ਦੁਨਿਆਵੀ ਸਿਆਣਪ ਦੀ ਗਰਦ ਇਕੱਠੀ ਹੁੰਦੀ ਹੈ। ਜੋ ਮਨੁੱਖ ਕਿਸੇ ਤਰ੍ਹਾਂ ਵੀ ਰੂਹਾਨੀ ਜਾਂ ਕਲਾਮਈ ਤੌਰ 'ਤੇ ਅਮੀਰ ਹਨ, ਆਪਣੇ ਆਪ ਨੂੰ ਕੁੰਝ ਕੇ ਰੱਖਦੇ ਹਨ, ਦੁਨਿਆਵੀ ਕੰਮਾਂ ਲਈ ਜੀਵਨ ਲਾਉਣ ਦੇ ਵਿਚਾਰ ਤੋਂ ਕੰਮ ਜਾਂਦੇ ਹਨ, ਲੋਕਾਂ ਨੂੰ ਛੋਟੇ ਜਾਂ ਵੱਡੇ ਪੈਮਾਨੇ 'ਤੇ ਧੋਖੇ ਦੇ ਕੇ ਜੀਵਨ ਨਾਲੋਂ ਉਹ ਭੁੱਖਿਆਂ ਮਰ ਜਾਣਾ ਚੰਗਾ ਸਮਝਦੇ ਹਨ। ਫਿਰ ਦੁਹਰਾ ਦੇਈਏ, ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਚਾਹੁੰਦਾ ਕਿ ਤੁਹਾਡਾ ਨਜ਼ਰੀਆ ਬਹੁਤ ਗੰਦਾ, ਮੈਲਾ, ਥਕਾਊ ਅਤੇ ਰੁਝਾਵਿਆਂ ਵਾਲਾ ਹੈ। ਇਹ ਕਿਸੇ ਕਿਸਮ ਦੀ ਕਲਾਮਈ ਰੂਪਾਂ ਜਾਂ ਸਾਹਿਤ ਦੀ ਉਤਪਤੀ ਦੇ ਸੋਮਿਆਂ ਦੇ ਕਿਤੇ ਵੀ ਨੇੜੇ ਨਹੀਂ। ਤੁਹਾਡੇ ਸਾਰੇ ਮਾਸਕ ਪੱਤਰ ਕੂੜੇ 'ਤੇ ਸੁੱਟਣ ਯੋਗ ਹਨ। ਸਾਡੇ ਵਿੱਚੋਂ ਬਹੁਤ ਸਾਰੇ ਜੋ ਆਪਣੇ ਆਪ ਨੂੰ ਸਾਹਿਤ ਸਮਰਾਟ ਸਮਝਦੇ ਹਨ, ਕੂੜੇ ਦੇ ਢੋਲ ਹਨ, ਜਿਨ੍ਹਾਂ ਵਿੱਚ ਦੁਨਿਆਵੀ ਸਿਆਣਪ ਦੀ ਗਰਦ ਇਕੱਠੀ ਹੁੰਦੀ ਹੈ। ਜੋ ਮਨੁੱਖ ਕਿਸੇ ਤਰ੍ਹਾਂ ਵੀ ਰੂਹਾਨੀ ਜਾਂ ਕਲਾਮਾਈ ਤੌਰ 'ਤੇ ਅਮੀਰ ਹਨ, ਆਪਣੇ ਆਪ ਨੂੰ ਕੁੰਝ ਕੇ ਰੱਖਦੇ ਹਨ, ਦੁਨਿਆਵੀ ਕੰਮਾਂ ਲਈ ਜੀਵਨ ਲਾਉਣ ਦੇ ਵਿਚਾਰ ਤੋਂ ਕੰਮ ਜਾਣਦੇ ਹਾਂ। ਲੋਕਾਂ ਨੂੰ ਛੋਟੇ ਜਾਂ ਵੱਡੇ ਪੈਮਾਨੇ 'ਤੇ ਧੋਖੇ ਦੇ ਕੇ ਜੀਵਣ ਨਾਲੋਂ ਉਹ ਭੁੱਖਿਆਂ ਮਰ ਜਾਣਾ ਚੰਗਾ ਸਮਝਦੇ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।